ਹੁਣ ਬੇਨਤੀ ਹੈ ਮਾਨਯੋਗ ਸਵਾਮੀ ਬ੍ਰਹਮਦੇਵ ਜੀ ਨੂੰ ਕਿ ਉਹ ਵੀ ਦਸਮ ਗ੍ਰੰਥ ਦੇ ਸੰਬੰਧ ਵਿੱਚ ਸੰਖੇਪ ਰੂਪ ਦੇ ਵਿੱਚ ਆਪਣੇ ਜਿਹੜੇ ਵਿਚਾਰ ਨੇ ਉਹ ਤੁਹਾਡੇ ਨਾਲ ਸਾਂਝੇ ਕਰਨਗੇ। ਮਾਨਯੋਗ ਸਵਾਮੀ ਬ੍ਰਹਮਦੇਵ ਜੀ ਉਦਾਸੀਨ।
ਕਲਗੀਧਰ ਦੀ ਸਾਜੀ ਨਿਵਾਸ ਜੀ, ਗੁਰੂ ਖਾਲਸਾ ਸਾਧ ਸੰਗਤ, ਆਪ ਸਾਰਿਆਂ ਨੂੰ ਦਾਸ ਵੱਲੋਂ ਬਹੁਤ ਬਹੁਤ ਅਦਬ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੋ ਮੁਆਫੀਆਂ ਪਹਿਲਾਂ ਮੰਗ ਲਾਂ। ਇੱਕ ਤਾਂ ਸਕੱਤਰ ਸਾਹਿਬ ਨੇ ਮੈਨੂੰ ਕਿਹਾ ਵੀ ਪਰਚਾ ਨਹੀਂ ਪੜ੍ਹਨਾ ਅਤੇ ਜ਼ੁਬਾਨੀ ਤੂੰ ਕਹਿ ਜੋ ਕਹਿਣਾ ਸਾਰ ਅੰਸ਼। ਅਤੇ ਦੂਜੀ ਗੱਲ ਵੀ, ਮੈਥੋਂ ਵੱਧ ਪੜ੍ਹੇ ਲਿਖੇ ਪ੍ਰਤਿਸ਼ਠਿਤ ਵਿਦਵਾਨ ਆਏ ਬੈਠੇ ਹੈ ਅਤੇ ਉਹਨਾਂ ਨੂੰ ਛੱਡ ਕੇ ਮੈਨੂੰ ਟਾਈਮ ਕਿਉਂ ਦਿੱਤਾ ਗਿਆ? ਇਹਨਾਂ ਦੋਵਾਂ ਤਰਕਾਂ ਦਾ ਸੰਖੇਪ ਉੱਤਰ ਹੈ ਵੀ ਪਰਚੇ ਦਾ ਆਸਰਾ ਮੈਂ ਤਾਂ ਲੈਣਾ ਵੀ ਮੇਰੇ ਸਮਰਨ ਨਹੀਂ ਸਾਰਾ ਵਿਸ਼ਾ ਮੇਰਾ, ਜਿਹੜਾ ਮੈਨੂੰ ਉਹਨੇ ਟਾਈਮ ਦੱਸਤਾ ਮੈਂ ਉਸ ਟਾਈਮ ਦੇ ਘੇਰੇ 'ਚ ਰਹੂੰਗਾ। ਦੂਜੀ ਗੱਲ ਹੈ ਪਹਿਲਾਂ ਟਾਈਮ ਦੀ ਵੀ, ਮੈਂ ਹੋਰ ਵੀ ਹੋਣਗੇ ਮੇਰੇ ਆੜੀ ਇੱਥੇ ਸ਼ੂਗਰ ਦਾ ਮਰੀਜ਼ ਹਾਂ, ਮਧੂਮੇਹ ਦਾ, ਅਤੇ ਇਹਦਾ ਸਭ ਤੋਂ ਵੱਡਾ ਸਿਆਪਾ ਹੈ ਵਾਰ ਵਾਰ ਬਾਥਰੂਮ ਕਰਨ ਉੱਠਣਾ। ਅਤੇ ਇੱਕ ਵਾਰ ਤਾਂ ਮੈਂ ਜਾ ਆਇਆ ਅਤੇ ਮੈਂ ਕਿਹਾ ਵੀ ਦੂਜੀ ਵਾਰ ਫਿਰ ਨਾ ਤਮਾਸ਼ਾ ਬਣੇ, ਮੈਨੂੰ ਬੁਲਾ ਹੀ ਦਿਓ। ਇਹ ਦੋ ਬੇਨਤੀਆਂ। ਹੁਣ ਪਰਚੇ ਮੈਂ ਲਿਖੇ ਸੀ ਦੋ। ਇੱਕ ਪਹਿਲਾਂ ਪਰਚਾ ਮੈਂ ਲਿਖਿਆ ਉਹ ਬਾਬਾ ਹਰਨਾਮ ਸਿੰਘ ਤੋਂ ਮੋਹਰਾਂ ਨੇ ਬੜਾ ਪਸੰਦ ਕੀਤਾ, ਮੈਂ ਹਰਿਆਣੇ 'ਚ ਬੋਲਿਆ ਸੀ ਉਹ। ਅਤੇ ਦੂਜਾ ਮੈਨੂੰ ਫਿਰ ਆਦੇਸ਼ ਹੋਇਆ ਵੀ ਪਰਚਾ ਤੁਹਾਡਾ ਉੱਥੇ ਵੀ ਪੜ੍ਹਿਆ ਜਾਣਾ, ਲੇਕਿਨ ਸ਼ਰਤ ਹੈ ਵੀ ਹੁਣ ਪਰਚਾ ਇੱਕ ਹੋਰ ਲਿਖ ਕੇ ਲਿਆਇਓ, ਵੀ ਉਹ ਤਾਂ ਅਸੀਂ ਆਨੰਦ ਮਾਣ ਲਿਆ ਤੁਹਾਡੇ ਉਸ ਪਰਚੇ ਦਾ, ਦੁਬਾਰਾ ਫਿਰ ਲਿਖਿਓ। ਅਤੇ ਮੈਂ ਦੂਜੀ ਵਾਰੀ ਪਰਚਾ ਲਿਖ ਲਿਆ। ਹੁਣ ਇੱਥੇ ਪਤਾ ਲੱਗਿਆ ਵੀ ਪਰਚੇ ਦਾ ਪੜ੍ਹਿਆ ਨਹੀਂ ਜਾਣਾ, ਕਿ ਪਰਚਾ ਸੱਜਣ ਬਹੁਤ ਸਾਰੇ ਬੈਠੇ ਹੈ। ਪਹਿਲਾਂ ਮੈਂ ਦੂਜਾ ਪਰਚਾ ਲਿਖਿਆ, ਮੈਂ ਉਸ ਤੋਂ ਗੱਲ ਸ਼ੁਰੂ ਕਰਦਾ ਵੀ ਸ਼੍ਰੀ ਗੁਰੂ ਦਸਮ ਗ੍ਰੰਥ ਦੇ ਪ੍ਰਤੀ ਜਿਨ੍ਹਾਂ ਸੱਜਣਾਂ ਦਾ ਨਕਾਰਾਤਮਕ ਦ੍ਰਿਸ਼ਟੀਕੋਣ ਹੈ, ਨਹੀਂ ਮੰਨਦੇ, ਉਹਨਾਂ ਦੇ ਮੈਂ ਸਾਹਿਤ ਨੂੰ ਪੜ੍ਹ ਕੇ, ਲੇਖਾਂ ਨੂੰ ਪੜ੍ਹ ਕੇ ਜੋ ਸਮਝਿਆ, ਉਹ ਦੋ ਗੱਲਾਂ ਕਰਦੇ ਹੈ। ਇੱਕ ਤਾਂ ਜਿਹੜਾ ਇਹ 'ਚ ਹਿੰਦੁੱਤਵ ਦੀ ਗੱਲ ਹੈ, ਜਿਵੇਂ ਕਿ ਮੈਥੋਂ ਪਹਿਲਾਂ ਵਿਦਵਾਨਾਂ ਨੇ ਕਿਹਾ ਅਵਤਾਰ ਪੂਜਾ ਦੀ ਗੱਲ ਹੈ, ਦੁਰਗਾ ਦੀ ਸਤੁਤੀ ਹੈ, ਬਚਿੱਤਰ ਨਾਟਕ ਦੇ ਵਿੱਚ ਲਵਕੁਸ਼ ਦਾ ਵਰਣਨ ਹੈ, ਬੰਸਾਵਲੀਆਂ ਦਾ, ਇਸਤਰੀ ਚਿਤ੍ਰੋਪਾਖਿਆਨ ਹੈ ਇਤਿਆਦਿਕ, ਇਹਨਾਂ ਨੂੰ ਅਸੀਂ ਸਿਧਾਂਤਕ ਸ਼ੰਕਾਵਾਂ ਕਹਿੰਦੇ ਹਾਂ। ਅਤੇ ਦੂਜਾ ਹੈ ਸਾਹਿਤਿਕ ਨਾ ਸਮਝੀ, ਉਹਨਾਂ ਦੀ ਇਸ ਗੱਲ ਦਾ ਕਾਰਨ, ਸਾਡੇ ਦੇਸ਼ ਦਾ ਇੱਕ ਬਹੁਤ ਵੱਡਾ ਵਿਦਵਾਨ ਹੋਇਆ ਹੈ ਦਾਰਸ਼ਨਿਕ, ਯੋਗੀ ਰਾਜ, ਵਿਆਕਰਨ ਵੇਤਾ, ਸਾਧੂ ਔਰ ਇੱਕ ਰਾਜਾ ਭਰਤਰੀ ਹਰੀ, ਉਹਨੇ ਆਪਣੇ ਇੱਕ ਸ਼ਤਕ 'ਚ ਕਿਹਾ ਹੈ ਸਾਹਿਤ ਅਤੇ ਸੰਗੀਤ ਕਲਾ ਵਿਹੀਣਾ ਸਾਕਸ਼ਤ ਪਸ਼ੂ ਪੁੱਛ ਵਿਸ਼ਾਨਹੀਣਾ, ਜਿਹਨੂੰ ਸਾਹਿਤ ਅਤੇ ਸੰਗੀਤ ਦੀ ਸਮਝ ਨਹੀਂ ਉਹ ਆਦਮੀ ਪਸ਼ੂ ਹੁੰਦਾ ਬਿਨਾਂ ਸਿੰਘਾਂ ਤੋਂ ਅਤੇ ਪੂਛਾਂ ਤੋਂ। ਵਾਹਿਗੁਰੂ ਵਾਹਿਗੁਰੂ। ਇੱਕ ਸੰਤ ਤਪੱਸਵੀ ਤਿਆਗੀ ਸ਼ਾਂਤ ਹਿਰਦੇ ਮਹਾਂਪੁਰਸ਼ ਅਤੇ ਐਡੀ ਵੱਡੀ ਗੱਲ, ਵਿਆਕਰਨ ਦੇ ਵਿਦਵਾਨ ਨੂੰ, ਵੇਦਾਂਤੀਆਂ ਨੂੰ, ਨਿਆਂ ਸ਼ਾਸਤਰ ਪੜ੍ਹਿਆਂ ਨੂੰ, ਵਿਗਿਆਨੀਆਂ ਨੂੰ, ਡਾਕਟਰਾਂ ਨੂੰ, ਲਾਇਰਾਂ ਨੂੰ, ਸਾਰਿਆਂ ਨੂੰ ਪਸ਼ੂ ਕਹਿੰਦਾ ਯਾਰ, ਇੱਕ ਸਾਧ ਨੇ ਵੀ ਇਹ ਸਾਰੇ ਹੀ ਪਸ਼ੂ ਹੈ, ਜਿਹਨੇ ਕਵਿਤਾ ਨਹੀਂ ਪੜ੍ਹੀ, ਸੰਗੀਤ ਨਹੀਂ ਸਿੱਖਿਆ, ਇਹ ਸਾਰੇ ਹੀ ਪਸ਼ੂ ਹੈ। ਉਹ ਕਹਿੰਦੇ ਇਹ ਗੱਲ ਤਾਂ ਹੈ ਵੀ ਉਹਨੇ ਆਪ ਤਿੰਨ ਸ਼ਤਕ ਲਿਖਿਆ ਸ਼ਿੰਗਾਰ ਨੀਤੀ ਵੈਰਾਗ, ਅਤੇ ਕਵੀ ਸੀ, ਕਵੀ ਹੋਣ ਕਰਕੇ ਕਵੀਆਂ ਦਾ ਪੱਖ ਕਰ ਗਿਆ, ਲੇਕਿਨ ਇਹ ਗੱਲ ਨਹੀਂ। ਸਭ ਤੋਂ ਕਠਿਨ ਗ੍ਰੰਥ ਹੈ ਵਿਆਕਰਨ ਦਾ ਮਹਾਂਭਾਸ਼ਯ ਪਤੰਜਲੀ ਦਾ, ਉਹਦੇ ਉੱਪਰ ਭਰਤਰੀ ਹਰੀ ਦੀ ਟੀਕਾ ਹੈ, ਉਹਦਾ ਨਾਂ ਹੈ ਹਰੀਕਾਰਿਕਾ ਸਾਗਰ ਸੇਤੂ, ਪ੍ਰਸਿੱਧ ਨਾਂ। ਅਤੇ ਦੂਜਾ ਉਪਨਿਸ਼ਦ ਹੈ ਬਿਰਧਾਰਨਿਕ, ਉਹ ਤਾਂ ਉਹਦਾ ਭਰਤਰੀ ਹਰੀ ਪ੍ਰਪੰਚ ਹੈ, ਯਾਨੀ ਸਿੱਧ ਹੁੰਦਾ ਵੀ ਉਹ ਕਵਿਤਾ ਦੇ ਨਾਲ ਨਾਲ ਹੋਰ ਅਨੰਤ ਸ਼ਾਸਤਰਾਂ ਦੇ ਪੰਡਿਤ ਸੀ, उन्होंने पक्षपात नाल नहीं गल कही, इहदे पिछे कोई खास गल है ते ओ गल विद्वान ने लभी है। पशु जिहड़ा पशु है इहदी व्युत्पत्ति करदे आ वी इह विशेष अविशेष भेद अभेद इन्हां सारिआं नूं छड्ड के सब नूं समान रूप च वेखदा है। पशु नूं इह ज्ञान नहीं हुंदा भी ये चंगा है माड़ा है पढ़िया है अनपढ़िया है, वो मनुख की भेदता बारे नहीं जानता, सबनों एक ना कि निगाह ना वेखदा। जिस तरह गऊ है उन्हों पता है मेरा बच्छा जा बच्छी है, पर जिहड़ा उहदे मूहरे पिया घा वह खा जाती है। वह घोड़ा अपने मालक नूं वेख के हिण हिलाउंदा है दुम हिलाउंदा है, लेकिन उन्हों ये नहीं पता भी ये पुत दे सिवे नूं अग दे के आया है कि मुकदमा हार के आया है कि पार्लियामेंट की सीट जित के आया है। वह तो उन्होंने वेख के बाद दुम हिलाउंदा है, यदा भाव उन्होंने ज्ञान नहीं। भारतरी हरि ने उन्हां लोगों पशु कहा जिन्हों विशेष तो अविशेष का ज्ञान नहीं। दशम ग्रंथ एक साहित्य है, कविता है, महाकाव्य है, बल्कि विश्वकोश है। उन्होंने समझने वास्ते साहित्यक बुद्धि चाहिए है, तो साहित होंगे भाव भावना तो भावुकता प्रधान। किनिया मतरेइया माइया गाला कढ़दियां रोजाना मुंडिया नूं, पर सारे धरूम भगत क्यों नहीं बनते? किन्ने लोगों ने संसार के दुख दर्द पीड़ा वेखिया बीमार लोग वेखे है, पर सारे गौतम बुद्ध वांगू संसार छड़ के क्यों नहीं तुर जाते? किन्ने साध वेखदे रोजाना शिकार हो रहे हैं, पंछी मारे जा रहे हैं, पशु मारे जा रहे हैं, पर सारे वाल्मीकि क्यों नहीं बनते? दो क्रौंच पक्षी चोज कर रहे हैं दरिया के किनारे, तो एक नूं ब्याह दा के मार दिंदा, तो वाल्मीकि दे मूहों पहली कविता निकलती है दुनिया की, मान निषाद प्रतिष्ठा तो मगमा शाश्वती समा जत क्रौंच मिथना देख मवदी काम मोहितम। हे व्याध हे निषाद तेनू अनंत काल तक शांति ना प्राप्त होवे, क्योंकि तू प्रेम क्रीड़ा मगन दो पक्षियों में एक नूं मारता, उस ते क्यों असर होया? बाबर चढ़ के आया जुल्म किया जबर किया, होरां दा हिरदा क्यों ना कंबिया? निरंकारी बाबे ने क्यों आख्या इत्ती मार पई कुरलाने तै की दर्द ना आया? पाप की जंज लै काबलों तो आया, उदों होर साध पीर फकीर है नहीं सी। इहदा भाव उह भावनाहीन लोग सी। जिहड़ा भावना प्रधान हिरदे वाला बंदा है उही बच्चे दीआं तोतलीआं गल्लां सुण के खुश हुंदा है, उन्हों पंछियों का कलरव सुंदर लगता है, उन्हों पहाड़ सुंदर लगते हैं, उन्हों गंगा की धारा चंगी लगती है, उन्हों तुसी ऐ बैठे सोहने लगते हो भी आह हा मेरे दशमेश पातशाह का खालसा पंथ किवें सजा बैठे किन्ने सोहने लगते है। ये जिसके हिरदे च भावना नहीं आती, चंगे नूं वेख के खुश नहीं हुंदा, दुख नूं वेख के हिरदा द्रवित नहीं हुंदा, ते जोते जंग की गल नूं सुन के उहदे रोंगटे खड़े नहीं हुंदे, वह भावनाहीन है, तो उन्हों पशु कहन च कोई इतराज नहीं। जेडे दशम ग्रंथ वर्गे ग्रंथ की बाणी नहीं समझ सकते वो भावों, ये उन्हां वास्ते भरतरी का शब्द है। उन्होंने साहित्य नूं समझे ही नहीं, कविता के गुणों का ही नहीं पता, कविता बारे नहीं पता, वो अलंकारों का नहीं पता, अभिधा शक्त का नहीं पता, व्यंजना शक्त का नहीं पता, काव्य के सिद्धांतों का नहीं पता। जदों कवि वर्णन कर रहा हुंदा है उस वक्त उहदे हिरदे च संप्रदाय नहीं हुंदी, वर्णन करन वेले उहदे हिरदे च उह लक्ष हुंदा जिस बारे वह लिख रहा हुंदा है। मैं हसण वाली गल करदा, वारिशा की हीर नाल विआह सी, उन्हें हीर तो की लैणे, कहिहड़ा हीर वेखी सी उहने, उहदी तां कल्पना सी। कालीदास मेघदूत ग्रंथ लिखदा एक बदल जाके सुनेहा दिंदा नायकां नूं, दसो कदे बदलों ने सुनेहे दिते आ? पर कवि की कल्पना, संसार का मशहूर ग्रंथ है, संस्कृत की एम ए नूं लगता है, फिर तो मेघदूत ही व्यर्थ है, वारस की हीरी व्यर्थ है। तो महाकवि वाल्मीकि ने जिहड़ा कुछ वाल्मीकि रामायण च लिखा है कि वह सारी घटना सत्य है, महाभारत की सारी घटना सत्य है? ऐसा तो नहीं, बहुत सारिया गल्लां कल्पना के आधार से, उन्होंने कहिंदे आ कार्टूनिज्म, व्यंग चित्रकारी का सिद्धांत। एक नेता दूजे नेता दे आखे लगता है, तो इस गल का कार्टूनिस्ट उस नेता के पिछले पासे बैक से पाइप ला दिंदा है, तो दूजे नूं हवा भरन ला दिंदा है। दसो ना तो वह टायर है तो ना वह हवा भरदा है, वह व्यंगकार यह दसना चाहता भी ये बंदा ये आखे लगता, यदि आप की कोई मर्जी नहीं। ਜਿਹੜੇ ਆਮ ਦਸ਼ਮ ਗ੍ਰੰਥ ਬਾਰੇ ਲਿਖ ਰਹੇ ਆ, ਬੋਲ ਰਹੇ ਆ, ਖਿਲਾਫ਼ ਬੋਲ ਰਹੇ ਆ, ਇਹ ਉਹੀ ਹੈ। ਇਹਨਾਂ ਦੇ ਪਿੱਛੇ ਕੋਈ ਹੋਰ ਮਾਰਦਾ ਪੰਪ? ਇਹ ਆਪ ਨਹੀਂ ਵਿਚਾਰੇ, ਆਪ ਤਾਂ ਉਹਨੂੰ ਆਪਣੇ ਆਪ ਦਾ ਹੀ ਨਹੀਂ ਪਤਾ। ਕਿਸੇ ਸੇਠ ਦੇ ਕਮਰੇ ਸੱਪ ਆ ਗਿਆ, ਕਹਿੰਦਾ ਆਦਮੀ ਕੋ ਬੁਲਾਓ, ਕੋਈ ਆਦਮੀ ਭਾਗ ਕਰਾਓ। ਅਤੇ ਨੌਕਰਾਣੀ ਨੇ ਕਹਿਤਾ, ਕਹਿੰਦੇ ਮਾਫ਼ ਕਰਨਾ ਬਾਬੂ ਜੀ, ਤੁਸੀਂ ਵੀ ਆਦਮੀ ਹੋ। ਕਹਿੰਦਾ ਵਾਹ, ਬੜੀ ਬਾਤ ਬਤਾਈ। ਸੋਟੀ ਚੱਕੀ ਅਤੇ ਖੜਕਾ ਕਰਤਾ, ਸਭ ਭੱਜ ਗਿਆ। ਉਹਨੂੰ ਕਹਿੰਦਾ ਬੀਬੀ ਆ 100 ਰੁਪਈਆ ਇਨਾਮ ਦਾ ਲੈ। ਕਹਿੰਦੀ ਬਾਬੂ ਜੀ ਇਹ ਕਹਿੰਦਾ, ਕਹਿੰਦਾ ਤੂੰ ਮੈਨੂੰ ਦੱਸਦਾ ਮੈਂ ਆਦਮੀ ਹਾਂ। ਉਹਨਾਂ ਨੇ ਦਸ਼ਮ ਗ੍ਰੰਥ ਤਾਂ ਭਲੇ ਮਾਨਸਾ ਨੇ ਕੀ ਪੜ੍ਹਨਾ, ਕੀ ਉਹਦੇ ਸਾਹਿਤ ਨੂੰ ਸਮਝਣਾ, ਕੀ ਉਹਦੀ ਰਮਜ ਨੂੰ ਸਮਝਣਾ, ਉਹਨਾਂ ਨੂੰ ਤਾਂ ਇਹਦੇ ਸ਼ਬਦਾਂ ਬਾਰੇ ਨਹੀਂ ਪਤਾ। ਮੈਂ ਬਚਿੱਤਰ ਨਾਟਕ ਦੀ ਗੱਲ ਕਰਦਾ, ਵੀ ਜੋ ਹਿੰਦੂਵਾਦ ਦੀ ਗੱਲ ਹੁੰਦੀ ਤਾਂ ਉਹਦਾ ਮੰਗਲ ਸਰਸਵਤੀ ਹੁੰਦਾ, ਗਣੇਸ਼ ਹੁੰਦਾ। ਨਾਮਸਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਿਤ ਲਾਏ, ਪੂਰਨ ਕਰੋ ਗ੍ਰੰਥ ਇਹ ਤੁਮ ਅਮ ਕਰੋ ਸਹਾਏ। ਦੱਸੋ ਇਹ ਹਿੰਦੂ ਕਵੀ ਲਿਖ ਸਕਦਾ? ਮੁਸਲਮਾਨ ਹੀ ਲਿਖਣਾ ਕੀ ਹੈ? ਖਾ ਖੰਡ ਬਹੰਡਮ ਖਲ ਦਲ ਖੰਡਮ ਅਤਿਰਨ ਮੰਡਮ ਬਰ ਬੰਡਮ ਭੁਜ ਦੰਡ ਅਖੰਡਮ ਤੇਜ ਪ੍ਰਚੰਡਮ ਜੋਤਾ ਮੰਡਮ ਭਾਨ ਪ੍ਰਭਮ ਸੁਖ ਸੰਤਾ ਕਰਨਮ ਦੁਰਮਤ ਦਰਨਮ ਬਿਕਲ ਬਿਖ ਹਰਨਮ ਅਸਰਨਮ ਜੈ 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 ਕਾਰਨ ਸ੍ਰਿਸ਼ਟੀ ਉਬਾਰਨ ਮਮ ਪ੍ਰਤੀਪਾਰਨ ਜੈ ਤੇਗਮ। ਇਹ ਹੁਣ ਸੰਤ ਸਿਪਾਹੀ ਜੱਗ ਦੇ ਮਾਈ ਕਲਗੀਆਂ ਵਾਲੇ ਬਾਜਾਂ ਵਾਲੇ ਤਾਜਾਂ ਵਾਲੇ ਤੋਂ ਬਿਨਾਂ ਰਾਜਾ ਨੂੰ ਪ੍ਰਸੰਨ ਕਰਨ ਵਾਲੇ ਸ਼ਿੰਗਾਰੀ ਕਵੀ ਕਿਵੇਂ ਕਹਿ ਸਕਦੇ ਹੈ? ਉਹਨਾਂ ਦਾ ਮੰਗਲੇ ਕਿਵੇਂ ਹੋ ਸਕਦਾ ਹੈ? ਫਿਰ ਜਿੱਥੇ ਸੱਚੇ ਪਾਤਸ਼ਾਹ ਸ਼ਿੰਗਾਰ ਦਾ ਵਰਣ ਕਰਦੇ ਹੈ, ਮੀਨ ਮੁਰਝਾਨੇ ਕੰਜ ਖੰਜਨ ਕਿਸਾਨੇ ਅਲੀ ਫਿਰਤ ਦੀਵਾਨੇ ਬਣ ਡੋਲੇ ਜਿੱਤ ਤਿੱਤ ਹੀ ਲੂਟੇ ਫੁੱਟੇ ਫਿਰੇ ਮਨ ਚੈਨ ਹੁਨਾ ਕਿਤ ਹੀ ਦਰਮ ਦਰਕ ਜਾਤ ਗਇਓ ਦੇਖ ਦਸਲਨ ਪਾਂਤ ਰੂਪ ਹੀ ਕ੍ਰਾਂਤ ਜਗ ਫੈਲ ਰਹੇ ਸਿੱਤ ਹੀ। ਇੱਕ ਮੈਂ ਹੋਰ ਸਵਈਆ ਪੜ੍ਹਦਾ ਵਿਦਵਾਨਾਂ ਦੀ ਸਭਾ 'ਚ, ਮੈਂ ਉਹਨਾਂ ਸੱਜਣਾਂ ਨੂੰ ਕਹਿੰਦਾ ਵੀ ਉਹ ਇਹ ਸਵਈ ਦਾ ਜਰਾ ਅਰਥ ਕਰਕੇ ਵਿਖਾਉਣ। ਇੱਕੋ ਹੀ ਹਰ ਸ਼ਬਦ ਨਾਲ ਇਸਤਰੀ ਦੇ ਸਾਰੇ ਅੰਗਾਂ ਦਾ ਵਰਣਨ ਕੀਤਾ ਗਿਆ ਹੈ। ਕਿਹੜਾ ਹੈ ਸਵਈਆ? ਹਰ ਸੋ ਮੁੱਖ ਹੈ, ਹਰ ਤੀ ਦੁੱਖ ਹੈ, ਅਲਕੈ ਹਰ ਹਾਰ ਪ੍ਰਭਾ ਹਰਨੀ ਹੈ, ਲੋਚਨ ਹੈ ਹਰ ਸੇ ਸਰ ਸੇ, ਹਰ ਸੇ ਭਰਟੇ ਹਰ ਸੀ ਭਰਨੀ ਹੈ, ਕੇ ਹਰ ਸੋ ਕਰਿਹਾ ਚਲਬੋ, ਹਰ ਪੈ ਹਰ ਕੀ ਹਰਨੀ ਤਰਨੀ ਹੈ, ਹੈ ਕਰ ਮੈਂ ਹਰ ਪੈ ਹਰ ਸੋ, ਹਰ ਰੂਪ ਕੀਏ ਹਰ ਕੀ ਧਰਨੀ ਹੈ। ਜਿਹਨੇ ਉਸਤਾਦਾਂ ਦੀਆਂ ਮਾਰਾਂ ਨਹੀਂ ਖਾਧੀਆਂ, ਗੁਰੂਆਂ ਦੇ ਚਰਨਾਂ 'ਚ ਨਹੀਂ ਬੈਠੇ, ਉਹ ਚਾਰ ਅੰਗਰੇਜ਼ੀ ਦੇ ਅੱਖਰ ਸਿੱਖ ਕੇ ਕਿਸੇ ਅਖਬਾਰ ਦੇ ਐਡੀਟਰ ਤਾਂ ਹੋ ਸਕਦੇ ਹੈ, ਦਸ਼ਮ ਗ੍ਰੰਥ ਦੇ ਵਿਦਵਾਨ ਨਹੀਂ ਬਣ ਸਕਦੇ। ਹਜ਼ੂਰ ਜਿਹੜੀ ਵੀ ਜ਼ੁਬਾਨ ਲਿਖਦੇ ਹੈ ਉਹ ਜ਼ੁਬਾਨ 'ਤੇ ਲੋੜਿਆਂ ਦਾ ਅਬੂਰ ਹਾਸਲ ਆ ਉਸ ਵਿਸ਼ੇ 'ਤੇ। ਪਰਸ਼ੀਅਨ ਦੀ ਬੈਤ ਸ਼ਾਨ ਦਾ ਨਿਜਮਾ ਅਖੀਰਲੇ ਦੋ ਸ਼ੇਰ ਮਿਲਾਉਣੇ, ਜਿਵੇਂ ਕਰੀਮ ਅਤੇ ਰਹੀਮ। ਲੇਕਿਨ ਸਾਹਿਬਲੇ ਦੇ ਕਮਾਲੇ ਕਰਾਮਾਤ ਕਾਇਮ ਕਰੀਮ ਰਜਾ ਬਖਸ਼ ਰੋਜੀ ਰਿਹਾ ਕੋ ਰਹੀਮ, ਪਹਿਲਾਂ ਸਾਰੇ ਸ਼ਬਦ ਕੱਕੇ ਨਾਲ ਲਿਖੇ ਗਏ ਹੈ, ਦੂਜੇ ਸਾਰੇ ਰਾਰੇ ਨਾਲ ਲਿਖੇ ਗਏ ਹੈ, ਯਮ ਕਾ ਅਲੰਕਾਰ। ਅਤੇ ਇਹ ਕਦੋਂ ਲਿਖਿਆ, ਕਿਹਨੇ ਲਿਖਿਆ? ਜਿਹਦੇ ਲੱਖ ਦੇ ਜਿਗਰੇ ਨੂਰੇ ਨਜ਼ਰ ਚਾਰ ਸਾਹਿਬਜ਼ਾਦੇ ਵਿਛੜ ਗਏ, ਪੰਥ ਵਿਛੜ ਗਿਆ, ਅਨੰਦਪੁਰ ਸਾਹਿਬ ਇੱਕ ਤਰੀਕੇ ਨਾਲ ਕਿਲ੍ਹਾ ਉੱਜੜ ਗਿਆ, ਜੰਗਲਾਂ 'ਚ ਪਏ ਹੈ, ਪੈਰਾਂ 'ਚ ਕੰਡੇ ਵੱਜੇ ਹੈ, ਭੁੱਖ ਹੈ, ਪਿਆਸ ਹੈ। ਜਿਸ ਵੇਲੇ ਕਿਸੇ ਬੰਦੇ ਨੂੰ ਪਾਗਲ ਹੋ ਜਾਣਾ ਚਾਹੀਦਾ ਹੈ, ਐਸੇ ਹਾਲਾਤ 'ਚ ਉਹ ਕਹਿ ਰਿਹਾ ਕਮਾਲੇ ਕਰਾਮਾਤ ਕਾਇਮ ਕਰੀਮ ਰਜਾ ਬਖਸ਼ ਰੋਜੀ ਰਿਹਾ ਕੋ ਰਹੀਮ। ਐਡੀ ਵੱਡੀ ਝਾੜ ਪਾਉਂਦੇ ਆ ਰੰਗ ਜਿਹੜੇ ਨੂੰ, ਤੁਰਾਗਰ ਨਜ਼ਰ ਅਸਤ ਲਸ਼ਕਰ ਵਾਜਰ ਕਿ ਮਾਰਾ ਨਿਗਾਹ ਅਸਤ ਜਜਦਾਂ ਸ਼ੁਕਰ। ਜੇ ਤੇਰੀ ਮਾਲੋ ਸੁਭਾਵ 'ਤੇ ਨਿਗਾਹ ਹੈ ਤੂੰ ਉਹਦੇ ਬਲ 'ਤੇ ਛਾਲਾਂ ਮਾਰਦਾ, ਮੈਨੂੰ ਰੱਬ ਦੇ ਸ਼ੁਕਰ 'ਤੇ ਵਿਸ਼ਵਾਸ ਹੈ। ਕਿ ਊਰਾ ਗਰੂੜਾ ਬਰ ਮੁਲਕੋ ਮਾਲ ਕਿ ਵਾ ਮਾਰਾ ਆਪਣਾ ਅਸਤ ਜਜਦਾਂ ਅਕਾਲ। ਮੈਨੂੰ ਕਹਿੰਦੇ ਇੱਕ ਅਕਾਲ ਪੁਰਖ ਦਾ ਆਸਰਾ ਹੈ, ਤੈਨੂੰ ਤੇਰੀਆਂ ਫੌਜਾਂ ਦਾ ਆਸਰਾ ਹੋਊਗਾ, ਚੇ ਸ਼ੁੱਧ ਕੇ ਬਚ ਗਾ ਕੁਸ਼ਤਾ ਚਾਰ ਕੇ ਬਾਕੀ ਬਮਾਨ ਦਸਤ ਪੇਚੀ ਦਾ ਮਾਰ। ਕਹਿੰਦੇ ਉਹ ਇਹ ਕਿਹੜੀ ਗੱਲ ਹੈ, ਤੂੰ ਨਿੱਕੇ ਨਿੱਕੇ ਚਾਰ ਬੱਚੇ ਮਾਰਤੇ, ਅਜੇ ਕੁੰਡਲੀਆ ਸੱਪ ਤਾਂ ਬੈਠਾ। ਚੇ ਮਾਰਦੀ ਕਿਹਾ ਖੰਬੋਸ਼ਾ ਕੁਣੀ ਕਿ ਆਤ ਜਮਾਰਾ ਫਰੋਸ਼ਾ ਕੁਣੀ। ਕਹਿੰਦੇ ਇੱਕ ਝੰਗੇੜਾ ਭਜਾ ਕੇ ਕਿਉਂ ਖੁਸ਼ ਹੁੰਦਾ, ਅਜੇ ਤਾਂ ਭਾਂਬੜਾਂ ਦੇ ਭਾਂਬੜੀ ਪਏ ਹੈ। ਇੱਕ ਸਾਧ ਦੇ ਅੰਗੂਠੇ ਨੂੰ ਗੰਦਗੀ ਲੱਗ ਗਈ ਅਤੇ ਉਹਨੇ ਤਕਸ਼ਕ ਨਾਗ ਨੂੰ ਬੁਲਾਇਆ। ਉਹ ਕਿਤੇ ਆਉਣ 'ਚ ਦੇਰ ਹੋ ਗਿਆ, ਚਿੱਪੀ 'ਚੋਂ ਪਾਣੀ ਕੱਢਿਆ, ਕਹਿੰਦਾ ਮੈਂ ਤੇਰਾ ਨਾਗ ਲੋਕ ਭਸਮ ਕਰਦਾ ਨਹੀਂ ਆ। ਉਹ ਖੜ੍ਹਾ ਹੋ ਗਿਆ ਰੂਪ ਧਾਰਨ ਕੇ ਮਨੁੱਖ ਦਾ, ਨਾਗ ਦੇਵਤਾ। ਕਹਿੰਦਾ ਬਾਬਾ ਜੀ ਕੀ ਆ ਬੇਨਤੀ ਆ, ਹੁਕਮ ਹੈ? ਉਹਦੇ ਮੇਰਾ ਹਾਂ ਅੰਗੂਠਾ ਪਵਿੱਤਰ ਹੋ ਗਿਆ, ਮੈਂ ਇਹਨੂੰ ਧੋਤਿਆ ਪਾਣੀ ਨਾਲ, ਮਿੱਟੀ ਨਾਲ, ਗੰਗਾ ਜਲ ਨਾਲ, ਵਹਿਮ ਨਹੀਂ ਦੂਰ ਹੋਇਆ, ਇਹਨਾਂ ਨੂੰ ਵਹਿਮ ਪੈਣਾ ਲਿਖਾਰੀਆਂ ਨਵਿਆਂ ਨੂੰ, ਅਤੇ ਮੇਰਾ ਵਹਿਮ ਦੂਰ ਕਰ ਵੀ ਤੂੰ ਇਹ 'ਤੇ ਡੰਗ ਮਾਰ ਦੇ। ਉਹ ਕਹਿੰਦਾ ਆਪਣੀਆਂ ਕੋਈ ਤਾਂ ਸੁੱਚੀਆਂ ਕੋਲ ਹੈ, ਕੋਈ ਝੂਠੀਆਂ ਕੋਲ ਹੈ। ਕਹਿੰਦੇ ਹਾਂ, ਜਿਹੜਾ ਕਹਿੰਦੇ ਝੂਠੀ ਤੋਂ ਵੀ ਝੂਠੀ, ਝੂਠੀ ਤੋਂ ਵੀ ਝੂਠੀ ਹੈ, ਉਹ ਕੋਈ ਹੁਣੇ ਜੰਮਿਆ ਹੈਗਾ? ਕਹਿੰਦੇ ਹਾਂ ਜੀ ਜੰਮਿਆ ਇੱਕ। ਕਹਿੰਦੇ ਉਹਨੂੰ ਲਿਆਓ। ਜਾਂਦਾ ਕਹਿੰਦੇ ਫਕਾਰਾ ਮਾਰੋ। ਜਦੋਂ ਫਕਾਰਾ ਮਾਰੀ, ਸਾਧ ਦੀ ਪੱਟ ਕੋਣ ਲਾ ਟੁੱਟ ਗਈ। ਉਹ ਬਾਬਾ ਕਹਿੰਦਾ ਉਹ ਸੱਪ ਕਿੱਥੇ ਆ? ਕਹਿੰਦਾ ਬਾਬਾ ਸਾਡੀ ਨਸਲ ਤਾਂ ਹੈ ਹੀ ਨਹੀਂ, ਉਹ ਤਾਂ ਸਾਡੀ ਚੌਥੀ ਪੰਜਵੀਂ ਝੂਠੀ ਨਸਲ ਹੈ, ਅਤੇ ਉਹ ਪਿਆ ਉਹ ਡੱਕੇ ਜਿੰਨਾ, ਅਤੇ ਤੁਸੀਂ ਮੈਨੂੰ ਕਹਿੰਦੇ ਹੋ ਨਾ ਗਾ ਕੇ ਫਕਾਰਾ ਮਾਰੇ। ਮੈਂ ਤਾਂ ਤਰ ਲੋਕੀ ਨੂੰ ਉਡਾ ਦੂੰ, ਮੈਂ ਤਾਂ ਰਹਿਣਾ ਜਿੱਥੇ ਇੰਨੇ ਨਾਗ ਬੈਠੇ ਆ, ਉਹ ਪੰਗੇ ਲੈਣੇ ਮੂਰਖਾਂ ਨੂੰ। ਇਹ ਨਹੀਂ ਪਤਾ ਵੀ ਇਹਨਾਂ ਦੀ ਪੰਜਵੀਂ ਕੋਲ ਨਹੀਂ ਦੁਆਲ, ਤੁਸੀਂ ਤਾਂ ਪੂਰੀਆਂ ਵੱਡੀਆਂ ਕੋਲਾਂ ਨੂੰ ਛਿੜੀ ਜਾਂਦੇ ਹੋ। ਕੀ ਕਹਿੰਦੇ ਆ ਹਜ਼ੂਰ? ਬਗੜਦੰਗ ਬੀਰੰਗ ਜਗੜਦੰਗ ਜੁੱਟੇ, ਧਿਆਨ ਤੇ ਦਖੋਜਾ ਤਗੜਦੰਗ ਤੀਰਮ ਛਗੜਦੰਗ ਛੁੱਟੇ, ਸਗੜਦੰਗ ਸਵਾਰਮ ਜਗੜਦੰਗ ਜੂਜੇ, ਕਕੜਦੰਗ ਕੋਪੇ ਰਗੜਦੰਗ ਰੁੱਝੈ, ਮਗੜਦੰਗ ਮਾਚਿਓ ਜਗੜਦੰਗ ਜੁੱਧਮ, ਜਗੜਦੰਗ ਜੋਧਾ ਕਗੜਦੰਗ ਕ੍ਰੁੱਧਮ, ਸਗੜਦੰਗ ਸਾਗਮ ਡਗੜਦੰਗ ਡਾਰੇ, ਬਗੜਦੰਗ ਬੀਰਮ ਅਗੜਦੰਗ ਉਤਾਰੇ। ਕਲਗੀ ਧਰ ਤੋਂ ਬਿਨਾਂ ਹੋਰ ਕੌਣ ਕਹਿ ਸਕਦਾ? ਕਿਹਦੇ ਮਾਂ ਬਾਪ ਨੇ ਤਪੱਸਿਆ ਕੀਤੀ ਹੈ? ਪਟਨਾ ਵਿਖੇ ਕਿਹਨੇ ਭਵ ਲਿਆ ਹੈ? ਅਕਾਲ ਪੁਰਖ ਦੇ ਸਨਮੁਖ ਕੌਣ ਖੜਦਾ ਹੈ? ਕਿਹਦੀ ਹਿੰਮਤ ਹੈ ਇਹ ਗੱਲ ਕਹਿਣ ਦੀ? ਕੌਣ ਕਹਿੰਦਾ ਨਿੱਕੇ ਨਿੱਕੇ ਸਾਧ ਰੱਬ ਬਣਦੇ ਹੈ? ਜੋ ਮੋਹ ਕੋ ਪਰਮੇਸ਼ੁਰ ਉਚਰੈ ਤੇ ਸਭ ਨਰਕ ਕੁੰਡਵੇਂ ਪਰ ਹੈ। ਕਿਹੜਾ ਕਹਿੰਦਾ ਖਾਲਸਾ ਮੇਰੋ ਰੂਪ ਹੈ ਖਾਸ ਹਜ਼ੂਰ ਤੋਂ ਬਿਨਾਂ? ਅਤੇ ਖਾਲਸੇ ਨੂੰ ਆਹ ਉਪਦੇਸ਼ ਕੌਣ ਕਰਦਾ ਦਸ਼ਮੇਸ਼ ਤੋਂ ਬਿਨਾਂ? ਜਾਗਤ ਜੋਤ ਜੋਤ ਜਪੈ ਨਿਸਬਾਸਰ, ਏਕ ਬਿਨਾਂ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ ਗੋਰ, ਮੜੀ ਭੱਟ ਮੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾਂ ਨਹਿ ਏਕ ਪਛਾਨੈ, ਪੂਰਨ ਜੋਤ ਜਗ੍ਹਾ ਘੱਟ ਮੈਂ ਤਬ ਖਾਲਸ ਤਾਂ ਹੀ ਨਿਖਾਲਸ ਮਾਨਾ। ਇਹ ਉਪਦੇਸ਼ ਹਜ਼ੂਰ ਤੋਂ ਬਿਨਾਂ ਕੌਣ ਕਰ ਸਕਦਾ ਹੈ? ਅਤੇ ਜਿਹੜੀ ਆਹ ਬੇਨਤੀ ਹੈ ਦੇਹ ਸ਼ਿਵਾ ਵਰ ਮੋਹੇ ਹੈ, ਇਹ ਅਸੀਂ ਕਿਹੜੇ ਕਵੀ ਦੇ ਲੜ ਲਾਈਏ? ਜਿਹੜਾ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹ ਐਡਾ ਅਨਮੁੱਲਾ ਹੀਰਾ ਹੈ ਕੋਹੇ ਨੂਰਾਂ ਤੋਂ ਕਰੋੜਾਂ ਗੁਣੀ ਵੱਧ, ਇਹ ਪੰਜਾਬੀ ਦਾ ਪ੍ਰਥਮ ਕਾਵਿ ਅਸੀਂ ਕਿਹਨੂੰ ਦੇਈਏ? ਮੈਂ ਇਹ ਗੱਲ ਕਹਿੰਦਾ ਹਾਂ ਬਈ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ, ਬੇਅਕਲੀ ਦੀ ਵੀ ਕੋਈ ਹੱਦ ਹੁੰਦੀ ਹੈ। ਇੱਕ ਸਧਾਰਨ ਸ਼ਾਇਰ ਦੀ ਕੋਈ ਕਵਿਤਾ ਦੀ ਪੰਗਤੀ ਚੁਰਾ ਲਿਓ ਜਾਂ ਕੋਰਟ 'ਚ ਖੜਾ ਹੋ ਜਾਂਦਾ ਵੀ ਇਹਨੇ ਮੇਰੀ ਕਿਤਾਬ ਦੀ ਨਕਲ ਕੀਤੀ ਹੈ। ਲੇਕਿਨ ਐਡੇ ਵੱਡੇ ਸ਼ਾਹਕਾਰ ਦੀ ਪੰਗਤੀ ਦੇ ਇੱਕ ਅੱਖਰ ਬਾਰੇ ਕੋਈ ਆਦਮੀ ਬਰਖਲਾਫ ਲਿਖੇ ਤਾਂ ਫਿਰ ਆਪਾਂ ਨੂੰ ਜਿਵੇਂ ਤੁਸੀਂ ਅੱਜ ਇਕੱਠੇ ਹੋਏ ਹੋ ਐਂ ਇਕੱਠੇ ਹੋਣਾ ਚਾਹੀਦਾ, ਅਤੇ ਸੰਘਰਸ਼ ਹੋਰ ਲੰਬਾ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਦੇਗੋ ਤੇਗ ਫਤਿਹ ਕਿਹਾ ਹੈ, ਦੋ ਪ੍ਰਕਾਰ ਦੇ ਹਥਿਆਰ ਹੈ, ਇੱਕ ਦੇਗ ਅਤੇ ਇੱਕ ਤੇਗ। ਦੇਗ ਹੈ ਸੰਪੱਤੀ, ਕੜਾਹ ਪ੍ਰਸ਼ਾਦ ਇਕੱਲਾ ਦੇਗ ਨਹੀਂ, ਰਾਸ਼ਟਰ ਦੀ ਸਾਰੀ ਸੰਪੱਤੀ ਦੇਗ ਹੈ, ਗ੍ਰੰਥ ਵੀ ਦੇਗ ਹੈ, ਹਰਿਮੰਦਰ ਸਾਹਿਬ ਵੀ ਦੇਗ ਹੈ, ਅਕਾਲ ਤਖਤ ਵੀ ਦੇਗ ਹੈ, ਵਿਸ਼ਵਨਾਥ ਦਾ ਮੰਦਿਰ ਵੀ ਦੇਗ ਹੈ, ਅਤੇ ਤੇਗ ਕਿਰਪਾਨ ਨਹੀਂ, ਸੁਰੱਖਿਆ ਦੇ ਸਾਰੇ ਸਾਧਨ ਤੇਗ ਹੈ, ਅਤੇ ਆਹ ਵੀ ਸਾਰੀਆਂ ਤੇਗਾਂ ਬੈਠੀਆਂ। ਆਹ ਜਿਹੜੇ ਵਿਦਵਾਨ ਹੈ ਇਹ ਵੀ ਤੇਗ ਹੈ, ਇਹਦੀ ਰੱਖਿਆ ਕਰਨ ਵਾਸਤੇ ਇਹਨਾਂ ਤੇਗਾਂ ਦੀ ਲੋੜ ਹੈ, ਅਤੇ ਉਹਨਾਂ ਨੂੰ ਸੋਧਣ ਵਾਸਤੇ ਤੁਹਾਡੀ ਲੋੜ ਹੈ, ਮੂਹਰੇ ਬੈਠੇ ਹੋ ਮੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ